ਸਾਰੀ ਸਤਸੰਗ ਜੀਓ ਆਪਣੇ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਹੀ ਪਿਆਰ ਸਹਿਤ ਗੁਰੂ ਚਰਨਾਂ ਦੇ ਅੰਦਰ ਸੀਸ ਨਿਵਾ ਕੇ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਪਰੰਤ ਫਤਿਹ ਅਰਜ਼ ਹੈ। ਆਓ ਬੜੇ ਪਿਆਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਦੁਆਰਾ ਅੱਜ ਉਹ ਫਿਰ ਦੀਵਾਨ ਸਜੇ ਹਨ, ਸਤਸੰਗਤ ਜੁੜੀ ਹੈ। ਜਿਸ ਸੰਗਤ ਲਈ ਗੁਰੂ ਮਹਾਰਾਜ ਜੀ ਦਾ ਇਰਸ਼ਾਦ ਹੈ ਕਿ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ। ਇੱਕ ਸਮੇਂ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਰਨ ਕਾਰਨ ਪ੍ਰਭ ਏਕ ਹੈ। ਗੁਰੂ ਮਹਾਰਾਜ ਜੀ ਨੇ ਉਸ ਏਕ ਨੂੰ ਇੱਕ ਓਂਕਾਰ ਆਖਿਆ ਤੇ ਇਸੇ ਹੀ ਨਾਮ ਨੂੰ ਉਹਨਾਂ ਨੇ ਸਤਨਾਮ ਕਿਹਾ। ਫਿਰ ਆਪ ਜੀ ਨੇ ਸਰਵਣ ਕੀਤਾ ਕਿ ਉਹ ਇੱਕ ਓਂਕਾਰ ਹੀ ਕਦੇ ਨਿਰਾਕਾਰ ਸੀ ਤੇ ਫਿਰ ਜਦ ਉਸਨੇ ਆਕਾਰ ਕੀਤਾ ਤੇ ਇਹ ਸੰਸਾਰ ਹੋਇਆ, ਸੰਸਾਰ ਹੋਂਦ ਵਿੱਚ ਆਇਆ। ਫਿਰ ਆਪ ਜੀ ਨੇ ਇਹ ਸਰਵਣ ਕੀਤਾ ਕਿ ਉਸ ਨਿਰਾਕਾਰ ਦਾ ਜੋ ਨਾਮ ਹੈ, ਜੋ ਸੱਚਾ ਨਾਮ ਹੈ, ਉਸਨੂੰ ਸੁਤੇ ਸਿੱਧ ਹੀ ਗਾਉਣਾ ਚਾਹੀਦਾ ਹੈ, ਸੁਤੇ ਸਿੱਧ ਹੀ ਉਸਦਾ ਉਚਾਰਨ ਹੋਣਾ ਚਾਹੀਦਾ ਹੈ। ਸਮੇਂ ਸਮੇਂ ਇਸੇ ਵਿਚਾਰ ਦੀ ਲੜੀ ਨੂੰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਕਦੀ ਇਹਦੇ ਕਿਸੇ ਪਹਿਲੂ ਦੇ ਉੱਤੇ ਕੋਈ ਰੌਸ਼ਨੀ ਪਾਈ ਦੀ ਹੈ, ਕਦੀ ਕਿਸੇ ਪਹਿਲੂ ਦੇ ਉੱਤੇ, ਕਿਉਂਕਿ ਇਹ ਮਜ਼ਮੂਨ ਹੀ ਐਸਾ ਹੈ ਕਿ ਇੱਕੋ ਵਾਰ ਇਹ ਨਾ ਕਿਹਾ ਜਾ ਸਕਦਾ ਹੈ, ਨਾ ਸਮਝਿਆ ਜਾ ਸਕਦਾ ਹੈ, ਨਾ ਸਮਝਾਇਆ ਜਾ ਸਕਦਾ ਹੈ। ਜਿਹਨੂੰ ਸਮਝਣ ਵਾਸਤੇ ਕਈਆਂ ਨੇ ਤੇ ਉਮਰਾਂ ਵੀ ਲਾ ਦਿੱਤੀਆਂ ਤੇ ਫਿਰ ਉਹ ਇਸ ਨਤੀਜੇ ਤੇ ਹੀ ਪਹੁੰਚੇ ਕਿ ਉਹਦਾ ਤੇ ਅੱਧਾ ਅੱਖਰ ਵੀ ਕਥਿਆ ਨਹੀਂ ਜਾ ਸਕਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਸਮੇਂ ਦੀ ਜੋ ਵਿਚਾਰ ਹੈ, ਮੇਰੇ ਮਨ ਵਿੱਚ ਇੱਥੋਂ ਉਸਦਾ ਸੰਕਲਪ ਉਤਪੰਨ ਹੋਇਆ। ਇੱਕ ਦਿਨ ਮੈਂ ਕਿਸੇ ਦੀਵਾਨ ਤੋਂ ਉੱਠਿਆ ਸਾਂ ਤੇ ਕਿਸੇ ਸੱਜਣ ਨੇ ਆਖਿਆ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੈਂ ਕਿਹਾ ਜੀ ਕਰੋ, ਸਮਾਂ ਹੈ? ਮੈਂ ਕਿਹਾ ਜੀ ਹੈ। ਗੱਲ ਇਸ ਤਰ੍ਹਾਂ ਹੈ, ਕਹਿੰਦੇ ਥੋੜ੍ਹੇ ਦਿਨ ਹੋਏ ਮੈਂ ਇੱਕ ਗੱਲ ਸੁਣੀ ਕਿ ਜਦੋਂ ਵਾਹਿਗੁਰੂ ਦਾ ਜਾਪ ਕਰੋ ਤੇ ਨਾਲ ਸਤਨਾਮ ਨਾ ਕਹੋ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ, ਮੈਂ ਕਦੇ ਵੀ ਆਪਣੇ ਵਿਚਾਰ ਦਾ ਦਾਅਵਾ ਨਹੀਂ ਕਰਦਾ ਕਿ ਮੇਰਾ ਵਿਚਾਰ ਹੈ। ਜਿਹੜਾ ਵੀ ਤੁਹਾਨੂੰ ਕੁਝ ਸੁਣਾਇਆ ਜਾ ਰਿਹਾ ਹੈ ਉਹ ਸ਼ਾਸਤਰ ਦਾ ਵਿਚਾਰ ਹੈ, ਉਹ ਗੁਰੂ ਗ੍ਰੰਥ ਸਾਹਿਬ ਚੋਂ ਵਿਚਾਰ ਆਇਆ ਹੋਏਗਾ, ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚੋਂ ਵਿਚਾਰ ਆਇਆ ਹੋਏਗਾ, ਭਾਈ ਨੰਦ ਲਾਲ ਜੀ ਤੋਂ ਵਿਚਾਰ ਆਇਆ ਹੋਏਗਾ, ਗੁਰਸਿੱਖ ਇਤਿਹਾਸ ਦੇ ਵਿੱਚੋਂ ਵਿਚਾਰ ਆਇਆ ਹੋਏਗਾ, ਜੋ ਕਿ ਨਿਰੋਲ ਮੇਰੇ ਆਪਣੇ ਹੀ ਹਿਰਦੇ ਦੀ ਕੋਈ ਉਹ ਪੈਦਾਵਾਰ ਹੋਵੇ, ਐਸੀ ਕੋਈ ਗੱਲ ਨਹੀਂ। ਮੈਂ ਐਸੀ ਮਹਾਂਪੁਰਸ਼ੀ ਅਖਤਿਆਰ ਨਹੀਂ ਕਰ ਸਕਿਆ, ਹਾਸਲ ਨਹੀਂ ਕਰ ਸਕਿਆ ਕਿ ਜੋ ਮੈਂ ਆਪਣੇ ਵਿਚਾਰ ਕਿਸੇ ਨੂੰ ਦੇ ਸਕਾਂ, ਜਾਂ ਕੋਈ ਮੈਂ ਐਸੀ ਬੁੱਕ ਲਿਖ ਸਕਾਂ। ਕੁਛ ਵੀ ਨਹੀਂ ਲਿਖਿਆ, ਇੱਕ ਲਫ਼ਜ਼ ਵੀ ਨਹੀਂ ਲਿਖਿਆ। ਅਤੇ ਜਿਹੜੇ ਲੋਕਾਂ ਨੇ ਸੈਂਕੜੇ ਬੁੱਕਾਂ ਵੀ ਲਿਖੀਆਂ ਨੇ, ਉਹਨਾਂ ਨੇ ਵੀ ਵਿਚਾਰ ਕਿਤਿਓਂ ਲਏ ਨੇ, ਚਾਹੇ ਵੇਦ ਤੋਂ ਲਏ ਨੇ, ਚਾਹੇ ਪੁਰਾਣਾਂ ਤੋਂ ਲਏ ਨੇ, ਚਾਹੇ ਉਪਨਿਸ਼ਦਾਂ ਤੋਂ ਲਏ ਨੇ, ਚਾਹੇ ਗੀਤਾ ਤੋਂ ਲਏ ਨੇ, ਜਾਂ ਕਿਸੇ ਮਹਾਂਪੁਰਸ਼ ਪਾਸੋਂ ਸੁਣੇ ਹਨ। ਵਿਚਾਰ ਹਜ਼ਾਰਾਂ ਸਾਲਾਂ ਤੋਂ ਇਸ ਤਰ੍ਹਾਂ ਚੱਲੇ ਆ ਰਹੇ ਨੇ, ਅਤੇ ਮੇਰਾ ਵਿਚਾਰ ਜਿਹੜਾ ਵੀ ਹੋਵੇਗਾ ਉਹ ਇਸ ਤਰ੍ਹਾਂ ਗੁਰਮਤ ਦੇ ਵਿੱਚੋਂ ਆਇਆ ਹੋਏਗਾ। ਕਹਿੰਦੇ ਫਿਰ ਤੁਸੀਂ ਇਹ ਦੱਸੋ ਭਈ ਵਾਹਿਗੁਰੂ ਦੇ ਨਾਲ ਸਤਨਾਮ ਕਹਿਣਾ ਜਾਇਜ਼ ਹੈ ਕਿ ਨਹੀਂ? मैं उन्होंने आख्या तुसी श्री अमृतसर साहब चले जाओ, उत्थे जदों गुरु ग्रंथ साहब की सवारी आ रही होवे जां जा रही होवे जां परिक्रमा दे विच श्रद्धावान लोकी कुछ कह रहे होण, परिक्रमा कर रहे होण, मैं आप एक वेरा अपने कन्नी सुनिया सी के बेशुमार संगतां सन ते ओ वाहिगुरु दा उच्चारण कर रही सन, पर उन्हां दे कहण दा जिहड़ा ढंग सी ओ इस तरह सी,
सतनाम वाहे गुरु, 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 वाहे गुरु सतनाम, वाहे गुरु सतनाम, सतनाम वाहे गुरु, वाहे गुरु सतनाम, सतनाम वाहे गुरु, वाहे गुरु सतनाम, सतनाम वाहे गुरु।
प्यार नाल आखो सतनाम श्री वाहे। ए जिहड़ी गल असीं तुहाडे कोलों बार बार कहाउने हां, प्यार नाल आखो सतनाम श्री वाहेगुरु, प्यार नाल आखो सतनाम श्री वाहेगुरु, ये भी कोई अज दी काढ नहीं है कि मैं ही कह रहा, बेअंतरागी जिन्हां पासों तुसीं इहो ही गल सुनी होवेगी, ते जिहड़े बहुत साल पहला रागी होए ने वह भी इस तरह ही क्या करदे सन, आखो सतनाम श्री वाहेगुरु। सतनाम ते वाहिगुरु ये शब्द हुणे तुसां कट्ठा ही सुनिया भी है भाई गुरदास जी दी एक वार दे अंदर, के सत रूप सत नाम कर सतगुर नानक देव जपाया, धर्मसाल करतारपुर साध संगत सचखंड वसाया, वाहिगुरु गुर शब्द सुनाया, वाहिगुरु गुर शब्द सुनाया। गुरु महाराज जी ने बड़ी कृपा की थी, खास करके गुरु गोबिंद सिंह जी महाराज जी ने, उन्होंने सारी सिखी का एक विधान लिख दिता, लिखवा दिता अपने गुरसिख सेवकां पासों, जिन्हां दे नाम भाई देसा सिंह जी है, भाई प्रहलाद सिंह जी है, भाई चौपन सिंह जी हैं, भाई नंद लाल जी हैं, जिन्हां दे लिखे हुए रहतनामे तुहानू हुण भी प्राप्त हैं। जो विधियां सन, जो असी कार्ज करने सन, वह भी सारे उन्होंने लिख दिते, जो असी नहीं करने हन वह भी उत्थे लिख दिते। जे कोई ऐसी गल हुंदी कि वाहिगुरु दे नाम दे नाल सतनाम ना कहा जाना हुंदा, ते गुरु महाराज जरूर कहिंदे भी इत्थे दर्ज कर दिओ वाहिगुरु दे नाल कोई सतनाम ना कहे। दरअसल जदों भी कोई संपर्दा चलती है, जदों भी कोई एक नवी मूवमेंट चलती है, उदों एक नवा नारा लैके वह चलते ने, बिचों कुछ छड़ देंदे ने, कोई वह चीज़ा जड़ियाँ कदे ध्यान गोचरे नहीं हुंदियां, वह कितों लभ के सामने लै आउंदे ने, इत्थों एक नवा एक पंथ चल पैंदा है, एक नवी सिखां दे विच शाख चल पैंदी है, जड़ियाँ हुण तक कई शाखां चल रही ने, ते अजे होर किन्नियां चलणगियां इस गल दा ते गुरु ही जाणदा है, पर जिन्ना भी घट तों घट अनेकता वलों एकता वल नूं आया जा सके उन्ना ही अच्छा है, जानी एकता तो अनेकता वल नूं जाओगे तो बिखराव होएगा, सफर बनेगा, अनेकता वलों एकता वल नूं आओगे तो कुछ मसला हल होएगा, कोई नवी शाख ना चलाई जाए, कोई नवी धारा ना चल पवे, कोई नवा पंथ होर ना खड़ा हो जाए, यह हर गुरसिख नूं इस गल का ख्याल रखना चाहिए है, जिन्हें कि खड़े हो चुके हुए भी हैं उन्होंने भी एक थां किट्ठे करन दी कोशिश की जानी चाहिए। परमात्मा का असूल है हर चीज अपने असले वल नूं जांदी है, एकता अनेकता वल नूं जाके फिर एकता वल नूं आउंदी है। मैं थोड़े दिन होए डॉक्टर इकबाल दी एक पुस्तक पढ़ रहा सां, बांगे दरा, इस सदी के शुरू में उन्होंने लिखी है बड़े विद्वान सन, वर्ल्ड फेमस शायर हन, और सानू इस गल दा माण है कि भारत वर्ष विच उन्हां दा जन्म होया। हुण ते साडे गुआंढी देश वाले दावा करदे ने कि उह साडा है, पर कोई महापुरश कोई विद्वान किसे देश दा नहीं हुंदा, किसे कौम दा नहीं हुंदा, किसे जात दा नहीं हुंदा, उह सारी दुनिया दे सांझे हुंदे ने। प्यार नाल आखो सतनाम श्री वाह। ਉਹ ਇੰਨੇ ਉੱਚੇ ਉੱਠ ਜਾਂਦੇ ਨੇ ਕਿ ਦੁਨੀਆਂ ਵਿੱਚ ਬਣੇ ਹੋਏ ਜਿਹੜੇ ਦਾਇਰੇ ਨੇ ਉਹਨਾਂ ਨੂੰ ਉਹ ਤੰਗ ਤੰਗ ਜਾਪਦੇ ਨੇ। ਉਹਨਾਂ ਨੇ ਅਧਿਆਤਮਿਕਤਾ ਵੀ ਬੜੀ ਲਿਖੀ ਹੈ। ਇਹ ਸ਼ੇਰ ਉਹਨਾਂ ਦਾ ਹੀ ਤੁਸੀਂ ਪੜ੍ਹਦੇ ਹੋ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ, ਜਾਂ ਅਮਲ ਸੇ ਜ਼ਿੰਦਗੀ ਬਣਤੀ ਹੈ जन्नत भी जहन्नम भी, ये खाकी अपनी फितरत में ना नूरी है ना नारी है। उन्होंने एक कविता लिखी जिसका नाम लिखा मौजे दरिया। शायर जदों अपनी नजर नाल देखता है इस दुनिया नू, दुनिया की एक एक चीज नू, ते ओदी तस्वीर ओदी नजरों विच बदल जाती है, वह कुछ होर तरह देखता है। असीं भी सारी दुनिया देखते हाँ, पर साड़ी देखण दी नज़र कुछ होर है, लेकिन इन्हां लोकां दी जिहड़ी नज़र है वह कुछ होर है। दरिया दे किनारे बैठे हुए होणगे ते देख रहे होणगे थरथरां दीआं लहरां नूं ते मौजां नूं, ते उत्थे ही ख्याल आ गया होवेगा कि इहदे उत्ते एक कविता लिख दित्ती जाए, मौजे दरिया उसका हैडिंग लिख दिता, ते अगे एक सवाल कर दिता, तू इन्ना तड़प क्यों रही है, तेरे पिछे बेकरारी क्यों है। तो अग्यों जवाब आ गया, देखो लहरां ने तो की बोलना है, ए विद्वानां दे अपने अनुभव बोलते ने, सवाल भी करते ने ते जवाब भी मिलते ने। जिस तरह बाबा कबीर जी ने एक वेरा अमृत वेले उठे तो देखिया समय की ज्ञात कराउण वाले सज्जन ने शहर के दरवाजे ते लगे हुए कड़ियाल की छाती के उत्ते पांच सत थौड़े मारे ता कि शहर जाग पवे, ते बाबा जी फरीद जी कोलों दी लंघ रहे सन। अजे भी इहदे विच्चों एक लर्ज जी आ रही सी कड़ियाल दे विच्चों, जिद्दां इहनूं कुट पई होवे ते बेचारा रो रहा होवे, ते आखन लगे बई तैनूं कीहड़ी कसूर दी इह सज़ा मिल रही है, मेरा तो ध्यान अज गया है, तेनू तो कोटे रोज पैंदी है। ते कहिंदे अग्गों जवाब आया कि मैं तो कोई कसूर नहीं कीता, मैं कहना चेतन जीवन हाँ, मैं तो जड़ हाँ, जीवन भी नहीं हाँ। प्यार नाल आखो सतनाम श्री वाहे। इसलिए मैनू तो इन्ना ही ज्ञान है कि मैनू बेदोषे नू ही कुट पै रही है। ते बाबा फरीद जी ने उत्थे कुछ अपना एक ख्याल कह दिता, ओ फरीदा तर दरवाजे जाए के क्यों डिठो घड़ियाल, देखिया सी ना किवें ओ घड़ियाल, ओ ए हुन दोसा मारिए हम दोसा दा क्या हाल, आखो सतनाम श्री वाहिगुरु। जे बेदोषे भी कुटे जा सकते ने ਤਾਂ ਸਾਡੇ ਗੁਨਾਹਗਾਰਾਂ ਦਾ ਕੀ ਹਸ਼ਰ ਹੋਵੇਗਾ। ਕੜਿਆਲ ਤੋਂ ਇੱਕ ਖਿਆਲ ਉਤਪੰਨ ਹੋਇਆ ਜੀ। ਤੋ ਇਸ ਤਰ੍ਹਾਂ ਮੌਜੇ ਦਰੀਆ ਤੋਂ ਕਿਉਂ ਤੜਪ ਹੈ ਤੇਰੇ ਅੰਦਰ, ਕਿਉਂ ਬੇਕਰਾਰੀ ਹੈ, ਤੋ ਮੌਜ ਬੋਲੀ, ਜ਼ਹਿਮ ਤੇ ਤੰਗੀਏ ਦਰੀਆ ਸੇ ਗੁਰੇਜ਼ਾਂ ਹੂੰ ਮੈਂ। ਇਹ ਜਿਹੜੀ ਦਰਿਆ ਦੀ ਤੰਗੀ ਹੈ ਨਾ, मैनू इसकी बड़ी तकलीफ है। जहम ते तंगी ए दरिया से गुरेजा हूं मैं, वुसते बहर की फुरकत में परेशान हूं मैं। जड़ी समुद्र की विशालता है उदे नालों जड़ा मेरा विछोड़ा है, उस विछोड़े विच मैं परेशान हाँ, किस तरह मैं उस समुद्र तक पहुंच जावा, उतर जावा उस दियां गहराइयां दे अंदर, ते मेरा ये लर्जा मुक जाए, मेरी डगमगाहट मुक जाए। शायर ने दिल तो पुछिया सी तो जवाब मिल गया। सो गुरु प्यारी साध संगत जीओ,
अच्छे इंसान, उन्हां दियां कहानियां भी अच्छियां ने, उन्होंने अपनी जिंदगी विच जो कुछ भी कीता कमाया सब कुछ अच्छा ही है। ओही लैके असीं तुहाडे कोल आ गए हाँ तां कि असीं भी कुछ अच्छे बन सकीए। अच्छियां दी संगत दे नाल इंसान अच्छा बन सकता है। हर धर्म दी ते धर्म गुरु दी एक कोशिश रही है कि इंसान नूं किसे तरह अच्छा बनाया जा सके। इहदे विच्चों एक एक बुराई कढ़ी जावे ते एक एक नेकी इहदे विच प्रवेश कीती जावे ते एक दिन निरा ए नेकियां दा मंबा हो जाए, नेकियां दा चश्मा हो जाए, नेकियां दा चानन मुनारा हो जाए। हर इंसान ए कोशिश युगां तो शुरू है, जदों तो वेद काल गिणिया जांदा है। कोई 10,000 साल समा उहदा मिथदा है, कोई 20,000 साल मिथदा है, कोई 25,000 साल मिथदा है, इह ते पता नहीं किन्ना क समा होएगा एग्जैक्टली। लेकिन कोशिश यह हो रही है कि इंसान जेड़ा है, जिन्ना परमात्मा ने इनू खूबसूरत बनाया है, उन्ना ये नेक खूब ही हो सके, इहदियां आदतां दे विच नेकी प्रवेश कर सके। बड़े बड़े योग होंद विच आए, बड़िया बड़िया काढ़ां कढ़ियां गईयां। योग दी ही एक गल नू लाओ, मैं योग दी गल फेर करदा हाँ, पहला आपां एक जरा थां दे उत्ते खलो लईए। अज दे जिहड़े सारे शब्द आप जी ने सुने हन, इन्हां सारिआं दे विच वाहिगुरु और सतनाम दा जिक्र आया है। असां इह वी थोड़ा जिहा मसला हल करना है, एक गल दा ते मसला हल ही है कि तुसीं सतनाम नाल वाहिगुरु आखो, वाहिगुरु नाल सतनाम आखो, इस गल दा कोई भेद नहीं है। हुण वाहिगुरु गुरु मंत्र है, इहदे बारे जरा थोड़ी जी गल खोल के आपां अज दे इस समागम दी समाप्ति करांगे। पर इहदे लई जरा क थोड़ियां जिहियां मिसालां दी लोड़ है, कुछ गवाहियां दी लोड़ है, वह थोड़ी जिहियां इकट्ठियां कर लईए। तो ख्याल रखना कि असी वाहिगुरु जिहड़ा शब्द है इहनूं असी किस मकसद नाल जपना है। दरअसल अज दा हैडिंग इहो ही समझो, किस मकसद ने नाल असां वाहिगुरु शब्द आखना है। तो इसलिए वाहिगुरु नूं बार बार रटिया गया है और तुहाडे कोलों रटाया गया है, लंबे समय तक तुहानूं इह गल याद रह सके। तो हां, योग जिहड़ा अज योगा दे नाम नाल प्रचलित है, अज ते योगा दियां इस तरह कंपनियां बन गई ने, दुकाना बन गई ने, तुसी जाओ फीस दो दाखिल हो जाओ ते योगा सीख लो, आसन तुहानूं सिखा दिते जाणगे। पर जिस समय दी ये काढ़ सी उदों एदा नहीं सी, उदा कुछ उदों कुछ होर मकसद सी, इंसान नूं प्रैक्टिकली इंसान बनाउणा, ऐसा इंसान जिसका अंदर ठंडा होवे और जिहड़ी अपने सारे भाईचारे दे नाल सांझ प्याल होवे और जिसकी होंद इस सारी दुनिया लई सुखावी सुखावी होवे। प्यार नाल आखो सतनाम श्री वाहे। ऐसा कुछ करन वास्ते बिल्कुल एदा जिदा बच्चा ए बी सी पढ़ता है, उस तरह एक आदमी आश्रम दे जा रह के ते जा रोज उत्थे क्लास अटेंड करके अपना प्रैक्टिकली जीवन बनाउंदा सी। उन्हूं पहला क्लास विच दाखल कीता जांदा सी, यम क्लास है जी तुहाडी, अठ क्लासां गिणियां ने, यम नियम आसन प्राणायाम प्रत्याहार धारणा ध्यान समाध। तो हाँ, अठ क्लासां जिहड़ियां पढ़ लवे ओह बस मुकम्मल इंसान हो गया, उसने अपनी जिंदगी दा मकसद हासिल कर ले। यम पहली क्लास दे अंदर की पढ़ाया जांदा सी, अहिंसा, इहदे पंज नियम सन, तुहाडे कोलों किसे दा दिल न दुखे। प्यार नाल आखो सतनाम श्री वाहे। पहली गल, इंसान दा ते की किसे जीव दा भी दिल न दुखे। फिर सत, तुसी सच ओह बोलना है जिस सच दे सच होण बारे तुहानूं पूरा यकीन होवे। प्यार नाल आखो सतनाम श्री वाहे। इस तरह दे नाल निंदिया तो बच जाईदा है, चुगली तो बच जाईदा है। फिर असत्य, तीसरा अंग यम पहली क्लास का ही है जी, नर्सरी समझो ये, ज्यों इहदे विच पंज क्लासां होवन ते आदमी स्टैप बाय स्टैप उपर चढ़ रहा होवे। प्राई चीज़ नूं टच नहीं करना, ਜਾਣੀ ਇਸ ਤੋਂ ਆਦਮੀ ਚੋਰੀ ਤੋਂ ਵੀ ਰਹਿਤ ਹੋ ਗਿਆ। ਬ੍ਰਹਮਚਰਜ ਜਦ ਤੱਕ ਤੁਸੀਂ ਵਿੱਦਿਆ ਪੜ੍ਹ ਰਹੇ ਹੋ ਉਦੋਂ ਤੱਕ ਤੁਹਾਡੀ ਜਿਹੜੀ ਨਜ਼ਰ ਹੈ ਇਹ ਬੜੀ ਪਵਿੱਤਰ ਰਹੇ। ਫਿਰ ਅਪਰਗ੍ਰਹਿ ਕਿਸੇ ਚੀਜ਼ ਨੂੰ ਮੇਰੀ ਨਾ ਕਹਿਣਾ, ਮੇਰੇ ਲਈ ਸਮਝਣਾ। ਜਿੱਦਾਂ ਇਹ ਬਾਜਾ ਮੇਰਾ ਨਹੀਂ ਹੈ, ਮੈਨੂੰ ਵਜਾਉਣ ਲਈ ਮਿਲਿਆ ਹੈ, ਮੈਂ ਆਪ ਨਹੀਂ ਸੀ ਬਣਾਇਆ, ਨਾ ਮੈਂ ਇਹਦੇ ਲਈ ਇਹ ਲੱਕੜੀ ਉਗਾਈ ਸੀ, ਕੋਈ ਬੰਦਾ ਲੈ ਕੇ ਆਇਆ ਸੀ, ਮੈਂ ਉਹਦੇ ਕੋਲੋਂ ਖਰੀਦ ਲਿਆ, ਮੇਰੇ ਕੋਲੋਂ ਵੀ ਕੋਈ ਖਰੀਦ ਲਿਆ ਸੀ, ਉਹ ਇੰਗਲੈਂਡ ਨੂੰ ਚਲਾ ਗਿਆ, ਫਿਰ ਮੁੜ ਕੇ ਮੈਨੂੰ ਦੇ ਗਿਆ, ਇਹ ਮੇਰਾ ਨਹੀਂ ਹੋ ਸਕਦਾ, ਕਿੰਨੀ ਵਾਰੀ ਬਦਲ ਸਕਦਾ ਹੈ। ਇਸੇ ਤਰ੍ਹਾਂ ਵੱਡੀਆਂ ਵੱਡੀਆਂ ਚੀਜ਼ਾਂ ਵੀ ਗਿਣੀਆਂ ਜਾ ਸਕਦੀਆਂ ਨੇ। ਜਿਸ ਪਲਾਟ ਦੇ ਵਿੱਚ ਅਸੀਂ ਬੈਠੇ ਹਾਂ, ਜੰਗਲ ਦੇ ਰੂਪ ਦੇ ਅੰਦਰ, ਸਦੀਆਂ ਤੋਂ ਇੱਥੇ ਹੀ ਹੋਣਾ ਹੈ। ਫਿਰ ਕਦੇ ਇਹ ਬ੍ਰਿਟਿਸ਼ ਗੌਰਮੈਂਟ ਦੀ ਪ੍ਰੋਪਰਟੀ ਹੋਵੇਗਾ ਉਹਨਾਂ ਕੋਲੋਂ, ਫਿਰ ਅਫਰੀਕਨ ਗੌਰਮੈਂਟ ਦੀ ਪ੍ਰੋਪਰਟੀ ਹੋ ਗਿਆ, ਫਿਰ ਸਰਦਾਰ ਪ੍ਰੀਤਮ ਸਿੰਘ ਜੀ ਹੋਰਾਂ ਨੇ ਸਾਨੂੰ ਇਹਨੂੰ ਬਾਈ ਕਰ ਲਿਆ ਹੋਵੇਗਾ। ਇਹਨਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਇੱਥੇ ਗੁਜ਼ਰ ਜਾਣ, ਇਹ ਪਲਾਟ ਇੱਥੇ ਹੀ ਰਹੇਗਾ, ਇਹ ਕਿਤੇ ਵੀ ਨਹੀਂ ਜਾਏਗਾ। ਇਸ ਲਈ ਇਹ ਵੀ ਇਸਨੂੰ ਯੂਜ਼ ਕਰ ਰਹੇ ਹਨ, ਜਾਣੀ ਕਿਸੇ ਵੀ ਚੀਜ਼ ਨਾਲ ਇਸ ਤਰ੍ਹਾਂ ਮੇਰ ਨਾ ਜੋੜਨੀ, ਇੱਥੋਂ ਤੱਕ ਕਿ ਆਪਣੇ ਸਰੀਰ ਨਾਲ ਵੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਜੀ ਨਿਯਮ ਸ਼ੁਰੂ ਹੋਇਆ ਦੂਸਰੀ ਕਲਾਸ, ਉਸਦੇ ਵੀ ਇਸੇ ਤਰ੍ਹਾਂ ਪੰਜ ਅੰਗ ਹਨ। ਇਹ ਤਾਂ ਬੜੀ ਵੱਡੀ ਡਿਗਰੀ ਬਣ ਸਕਦੀ ਹੈ ਜੇ ਕੋਈ ਇਸ ਤਰ੍ਹਾਂ ਕਰੇ ਤਾਂ, PhD ਤੋਂ ਬਹੁਤ ਨੀਚੇ ਰਹਿ ਸਕਦੀਆਂ ਨੇ। ਕਹਿੰਦੇ ਨੇ ਪਹਿਲੀ ਗੱਲ ਹੈ ਸ਼ੌਚ, ਨਿਯਮ ਦਾ ਜਿਹੜਾ ਨਿਯਮ ਸ਼ੁਰੂ ਹੋਇਆ ਦੂਸਰੀ ਕਲਾਸ, ਤੁਹਾਡੇ ਤਨ ਦੀ ਔਰ ਮਨ ਦੀ ਸਫਾਈ। ਤਨ ਤੇ ਇਸ਼ਨਾਨ ਦੇ ਨਾਲ ਸ਼ੁੱਧ ਹੋ ਸਕਦਾ ਹੈ, ਲੇਕਿਨ ਮਨ ਵਿੱਚ ਕਰਮ ਕਰਕੇ ਇਸ ਨੂੰ ਸ਼ੁੱਧ ਕਰਨਾ। ਜੋ ਕੁਛ ਤੁਹਾਡਾ ਮਨ ਹੋਵੇ ਉਹੀ ਤੁਹਾਡਾ ਬਚਨ ਹੋਵੇ, ਜੋ ਕੁਛ ਤੁਹਾਡਾ ਬਚਨ ਹੋਵੇ ਉਹੀ ਤੁਹਾਡਾ ਕਰਮ ਹੋਵੇ। ਇਹਨੂੰ ਕਹਿੰਦੇ ਨੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ, ਨਾ ਸ਼ਿਕਵੇਂ ਦਿਗਰ ਨਾ ਦਹਾਨੇ ਦਿਗਰ। ਨਹੀਂ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਬਾਬਾ ਫਰੀਦ ਜੀ ਨੇ ਆਖਿਆ ਉਹ ਕੱਚੇ ਲੋਕ ਨੇ, ਮੈਲੇ ਲੋਕ ਨੇ। ਇਸ ਵਾਸਤੇ ਪਹਿਲੀ ਗੱਲ ਸ਼ੌਚ, ਦੂਸਰਾ ਤਪ, ਬਾਹਰ ਜਾਣ ਦਾ ਠਾਕ ਰਹਾਉਣਾ, ਜਿੱਧਰ ਨੂੰ ਨਹੀਂ ਜਾਣਾ ਚਾਹੀਦਾ ਲੇਕਿਨ ਮਨ ਜਾਂਦਾ ਹੈ ਉਹਨੂੰ ਮੋੜਨਾ। ਜਿਹੜੀ ਚੀਜ਼ ਨਹੀਂ ਇਸਨੂੰ ਦੇਣੀ ਲੇਕਿਨ ਮਨ ਲੋਚਦਾ ਹੈ, ਮਨ ਲੋਚੇ ਬੁਰਿਆਈਆਂ, ਮਨ ਦੀ ਅਵਸਥਾ ਇੱਕ ਬੱਚੇ ਵਰਗੀ ਹੈ, ਕਾਇਆ ਨਗਰੀ ਇੱਕ ਬਾਲਕ ਵਸਿਆ, ਉਹ ਸੱਪ ਨੂੰ ਫੜ ਲੈਣਾ ਚਾਹੁੰਦਾ ਹੈ ਪਰ ਇਸ ਨੂੰ ਰੋਕ ਰੋਕ ਕੇ ਰੱਖਣਾ ਇਹ ਤਪੱਸਿਆ ਹੈ। ਇਸ ਅਭਿਆਸ ਦੇ ਵਿੱਚ ਦੀ ਗੁਜ਼ਰਦੇ ਜਾਣਾ, ਫਿਰ ਸੰਤੋਖ, ਜੋ ਕੁਛ ਪਰਮਾਤਮਾ ਤੁਹਾਨੂੰ ਤੁਹਾਡੇ ਕੀਤੇ ਹੋਏ ਉੱਦਮ ਦੁਆਰਾ ਦੇ ਰਿਹਾ ਹੈ ਉਹਦੇ ਉੱਤੇ ਸਬਰ ਕਰ ਲੈਣਾ। ਸਵੈਧਿਆਇ, ਸ਼ਾਸਤਰਾਂ ਦਾ ਪਾਠ ਤੇ ਪਠਨ ਕਰਨਾ, ਸ਼ਾਸਤਰ ਸੁਣਨੇ, ਸ਼ਾਸਤਰ ਜਿਹੜਾ ਧਿਆਨ ਰੱਖਣਾ। ਦੋ ਗੁਰੂ ਹਨ ਦੁਨੀਆਂ ਦੇ ਉੱਤੇ, ਵਿਅਕਤੀ ਗੁਰੂ ਤੇ ਸ਼ਾਸਤਰ ਗੁਰੂ। ਵਿਅਕਤੀ ਗੁਰੂ, ਜਿਸ ਤਰ੍ਹਾਂ ਕਿਸੇ ਕੋਲੋਂ ਕੋਈ ਪੁੱਛ ਲਈਏ ਰਸਤਾ ਤੇ ਫਿਰ ਕਿਤੇ ਚੁਰਸਤਾ ਆ ਜਾਏ, ਬਹੁਤੇ ਰਸਤੇ ਇੱਕ ਥਾਂ ਤੋਂ ਨਿਕਲਣ। ਬੰਬੇ ਵਿੱਚ ਇੱਕ ਐਸੀ ਪਲੇਸ ਹੈ ਜਿੱਥੋਂ 7 ਰਸਤੇ ਨਿਕਲਦੇ ਨੇ ਤੇ ਆਦਮੀ ਉੱਥੇ ਆ ਕੇ ਕਨਫਿਊਜ਼ ਵੀ ਹੋ ਸਕਦਾ ਹੈ ਜੀ ਹੁਣ ਕਿੱਧਰ ਨੂੰ ਜਾਈਏ। ਤੇ ਸ਼ਾਸਤਰ ਦਾ ਅਭਿਆਸ ਰੱਖਣਾ, ਸ਼ਾਸਤਰ ਦੇ ਉੱਤੇ ਟੇਕ ਰੱਖਣੀ, ਇਸ ਤਰ੍ਹਾਂ ਜਿੱਦਾਂ ਤੁਹਾਡੇ ਹੱਥ ਵਿੱਚ A to Z ਹੋਵੇ। ਜਿੱਥੇ ਵੀ ਭੁਲੇਖਾ ਲੱਗਣ ਦਾ ਤੁਹਾਨੂੰ ਖਦਸ਼ਾ ਹੈ, ਅੰਦੇਸ਼ਾ ਹੈ, A to Z ਖੋਲੋ ਤੇ ਆਪਣਾ ਰਸਤਾ ਸਾਫ ਕਰ ਲਓ ਜੀ। ਦੇਖ ਲਓ ਅਸੀਂ ਇੱਧਰ ਲੈਫਟ ਜਾਣਾ ਹੈ ਜੀ, ਠੀਕ ਜਾ ਰਹੇ ਹਾਂ। ਸ਼ਾਸਤਰ ਗੁਰੂ ਇਸ ਲਈ ਉੱਤਮ ਗੁਰੂ ਆਖਿਆ ਹੈ, ਸਾਨੂੰ ਸਾਡੇ ਸਤਿਗੁਰਾਂ ਨੇ ਸਭ ਜੋ ਕੁਛ ਉੱਤਮ ਉੱਤਮ ਵਸਤੂਆਂ ਸਨ ਉਹ ਹੀ ਦਿੱਤੀਆਂ ਹਨ, ਦੂਸਰਿਆਂ ਨਾਲ ਸਾਡਾ ਪਰਿਚਾ ਨਹੀਂ ਕਰਵਾਇਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਣਿਧਾਨ ਇਹ ਪੰਜਵਾਂ ਅੰਗ ਹੈ ਨਿਯਮ ਦਾ, ਦੂਸਰੀ ਕਲਾਸ ਜੋ ਯੋਗ ਦੀ ਹੈ। ਈਸ਼ਵਰ ਪੂਜਾ ਕਰਨੀ, ਰੋਜ਼ ਹੀ ਸਮੇਂ ਸਿਰ ਗੁਰਦੁਆਰੇ ਜਾਣਾ, ਮੰਦਰ ਜਾਣਾ, ਜੋ ਨਿਤਾ ਪ੍ਰਤੀ ਨਿਤ ਨੇਮ ਹੈ ਉਸਨੂੰ ਕਰਨਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਪ੍ਰੈਕਟੀਕਲ ਜੀਵਨ, ਫਿਰ ਇਸ ਤੋਂ ਅੱਗੇ ਪ੍ਰਾਣਾਯਾਮ ਸ਼ੁਰੂ ਹੁੰਦਾ ਹੈ ਜੀ। ਮਨੁੱਖ ਨੇ ਇਸ ਦੁਨੀਆ ਦੇ ਅੰਦਰ ਜੀਣਾ ਹੈ ਤੇ ਤੰਦਰੁਸਤ ਜੀਣਾ ਹੈ ਔਰ ਲੰਬੀ ਉਮਰ ਜੀਣਾ ਹੈ। ਇਸ ਮਕਸਦ ਲਈ ਜਾਣੀ ਸਵਾਸਾਂ ਨੂੰ ਸਲੋ ਕਰਨਾ, ਲੰਬੇ ਸਾਹ ਲੈਣੇ,
ਲੰਬਾ ਸਾਹ ਸੁੱਖ ਦਾ ਸਾਹ ਕੇ ਗਿਣਿਆ ਗਿਆ ਹੈ। ਇਹਦੇ ਨਾਲ ਸੁੱਖ ਪੈਦਾ ਹਨ। ਇਹਦੇ ਤਿੰਨ ਅੰਗ ਨੇ ਰੇਚਕ, ਕੁੰਭਕ, ਪੂਰਕ। ਇਸ ਤੋਂ ਆਪਾਂ ਛੇਤੀ ਨਾਲ ਅੱਗੇ ਲੰਘ ਚਲੀਏ ਅਤੇ ਇਸ ਤੋਂ ਅੱਗੇ ਪ੍ਰਤਿਆਹਾਰ ਆ ਜਾਂਦਾ ਹੈ, ਇੰਦਰੀਆਂ ਦੇ ਉੱਤੇ ਕਾਬੂ ਪਾਉਣਾ। ਇੰਦਰੀ ਦਮਨ ਵੀ ਇਸ ਨੂੰ ਕਹਿੰਦੇ ਨੇ, ਪਰ ਦਮਨ ਕੁਛ ਹੋਰ ਹੈ, ਜਾਣੀ ਕਿਸੇ ਨੂੰ ਮਾਰ ਹੀ ਦੇਣਾ। ਗੁਰਮਤਿ ਉਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਲੇਕਿਨ ਉਹਨਾਂ ਦੇ ਉੱਤੇ ਕੰਟਰੋਲ ਕਰ ਲੈਣਾ, ਪ੍ਰਤਿਆਹਾਰ। ਜਿੱਧਰ ਨੂੰ ਨਹੀਂ ਦੇਖਣਾ ਚਾਹੀਦਾ, ਅੱਖਾਂ ਨੂੰ ਨਹੀਂ ਦੇਖਣ ਦੇਣਾ। ਜਿਹੜੀ ਗੱਲ ਨਹੀਂ ਸੁਣਨ ਵਾਲੀ, ਕੰਨਾਂ ਨੂੰ ਬੰਦ ਕਰ ਲੈਣਾ, ਉੱਥੋਂ ਸੁਣੀ ਗੱਲ ਵੀ ਅਣਸੁਣੀ ਕਰ ਦੇਣੀ। ਇਹ ਜਿਹੜਾ ਵੇਖ ਕੇ ਅਣਡਿੱਠ ਕਰਨਾ ਅਸੀਂ ਕਹਿੰਦੇ ਹਾਂ, ਇਸੇ ਤਰ੍ਹਾਂ ਹੀ ਹੈ। ਤੁਸੀਂ ਕੋਈ ਘਟਨਾ ਐਸੀ ਦੇਖੀ ਹੈ, ਪਰ ਉਹ ਘਟਨਾ ਜ਼ਿਕਰ ਯੋਗ ਨਹੀਂ ਹੈ, ਗਾਹਾਂ ਨਹੀਂ ਕਿਤੇ ਕਹਿਣ ਵਾਲੀ, ਅਤੇ ਉਹਨੂੰ ਇੱਦਾਂ ਹੀ ਸਮਝਣਾ ਅਸੀਂ ਦੇਖੀ ਹੀ ਨਹੀਂ ਹੈ। ਨਹੀਂ ਤਾਂ ਕਈ ਵਾਰੀ ਤਾਂ ਇੱਦਾਂ ਹੀ ਹੁੰਦਾ ਹੈ, ਅਸੀਂ ਤਾਂ ਉਹਦਾ ਇਸ਼ਤਿਹਾਰ ਬਣਾ ਕੇ ਤੁਰ ਪੈਂਦੇ ਹਾਂ। ਕਿਉਂ ਬਈ ਆਹ ਗੱਲ ਸੁਣੀ, ਮੈਂ ਤਾਂ ਆਪਣੀ ਅੱਖਾਂ ਨਾਲ ਦੇਖੀ। ਹਾਲਾਂਕਿ ਇਸ ਗੱਲ ਦੇ ਵਿੱਚੋਂ ਕੋਈ ਲਾਭ ਨਹੀਂ ਹੈ, ਕੋਈ ਮਿਲਣਾ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਆਪਣਾ ਵਕਤ ਜ਼ਾਇਆ ਕਰਦੇ ਹਾਂ, ਦੂਸਰਿਆਂ ਦੇ ਧਿਆਨ ਨੂੰ ਗਲੀਜ਼ ਕਰਦੇ ਹਾਂ, ਗਲਾਜ਼ਤ ਨਾਲ ਆਪਣੇ ਆਪ ਨੂੰ ਵੀ ਭਰਦੇ ਹਾਂ ਅਤੇ ਦੂਸਰਿਆਂ ਨੂੰ ਵੀ ਭਰਦੇ ਹਾਂ। ਤੋ ਇਸ ਵਾਸਤੇ ਪ੍ਰਤਿਆਹਾਰ, ਜਿਹੜਾ ਕੰਮ ਨਹੀਂ ਕਰਨ ਯੋਗ ਸਾਡੇ ਸਤਿਗੁਰਾਂ ਨੇ ਫਰਮਾਇਆ, ਹੱਥ ਅਗਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰੋਕ ਲੈਣਾ। ਗੁਰੂ ਮਹਾਰਾਜ ਜੀ ਨੇ ਆਖਿਆ, ਜੇ ਗੱਲ ਚੇਤਨ ਰਹੇ ਤਾਂ ਇਹਦਾ ਧਿਆਨ ਰੱਖਣਾ। ਗੁਰੂ ਦਾ ਬੰਧਨ ਹੈ ਤੁਹਾਡੇ ਹੱਥ ਦੇ ਅੰਦਰ, ਜਿਹੜੇ ਨਾ ਕਰਨ ਵਾਲੇ ਕਾਰਜ ਨੇ ਬਿਲਕੁਲ ਉਹਨਾਂ ਨੂੰ ਹੱਥ ਨਾ ਲਾਉਣਾ। ਫਿਰ ਜਿਸ ਪਾਸੇ ਨਹੀਂ ਜਾਣਾ, ਜੇ ਪੈਰ ਚੱਲਦੇ ਨੇ ਤਾਂ ਰੋਕਣਾ। ਇਹਨਾਂ ਨੂੰ ਕਹਿੰਦੇ ਨੇ ਇੰਦਰੀਆਂ 'ਤੇ ਕੰਟਰੋਲ। ਇਸ ਤੋਂ ਅੱਗੇ ਆਉਂਦਾ ਹੈ ਜੀ ਧਾਰਨਾ। ਧਾਰਨਾ ਮਤਲਬ ਇਹ ਹੈ, ਹੁਣ ਤੁਸੀਂ ਇੱਕ ਬੜੇ ਪ੍ਰੈਕਟੀਕਲ ਜੀਵਨ ਦੇ ਵਿੱਚੋਂ ਲੰਘੇ ਹੋ, ਈਸ਼ਵਰ ਪੂਜਾ ਰੋਜ਼ ਕਰਦੇ ਹੋ, ਹੁਣ ਤੁਹਾਡੇ ਉੱਤੇ ਉਹ ਸਮਾਂ ਆ ਗਿਆ ਹੈ ਕਿ ਤੁਹਾਨੂੰ ਉਸ ਈਸ਼ਵਰ ਦਾ ਨਾਮ ਦੱਸ ਦਿੱਤਾ ਜਾਏ ਅਤੇ ਤੁਹਾਨੂੰ ਉਹਦੀ ਯਾਦ ਦੇ ਨਾਲ ਜੋੜ ਦਿੱਤਾ ਜਾਵੇ ਅਤੇ ਤੁਹਾਡੀ ਧਾਰਨਾ ਸ਼ੁਰੂ ਹੁੰਦੀ। ਧਾਰਨਾ, ਧਾਰਨਾ ਲਫ਼ਜ਼ ਬੜਾ ਪਿਆਰਾ ਹੈ, ਇਹਨੂੰ ਜ਼ਰਾ ਖਿਆਲ ਵਿੱਚ ਰੱਖਣਾ। ਧਾਰਨਾ ਪਿੱਛੇ ਜਿਹੜਾ ਕੀਰਤਨ ਕੀਤਾ ਜਾਂਦਾ ਸੀ, ਖਾਸ ਕਰਕੇ ਇੱਧਰ ਸਾਡੇ ਮਾਲਵੇ ਦੇਸ਼ ਦੇ ਅੰਦਰ, ਇੱਕ ਵਾਰ ਅਸੀਂ ਗਏ, ਬੜੇ ਚਿਰਾਂ ਦੀ ਗੱਲ ਹੈ, ਬੜੇ ਗਹਿਰੇ ਮਾਲਵੇ ਵਿੱਚ, ਸੈਂਟਰ ਮਾਲਵੇ ਦੇ ਵਿੱਚ। ਅਸੀਂ ਹੁਣ ਆਪਣੇ ਰਾਗ ਗਾਈਏ, ਅਸੀਂ ਉੱਥੇ ਨਵੀਆਂ ਨਵੀਆਂ ਉਰਦੂ ਦੀਆਂ ਗਜ਼ਲਾਂ ਪੇਸ਼ ਕਰੀਏ, ਸ਼ੇਰੋ ਸ਼ਾਇਰੀ ਕਰੀਏ, ਸਾਡੇ ਕੋਲ ਸਾਜ਼ ਬੜੇ ਨਵੇਂ ਨਵੇਂ ਸਨ। ਅਤੇ ਉੱਥੇ ਦੇ ਲੋਕਾਂ ਨੇ ਨਤੀਜਾ ਇਹ ਦਿੱਤਾ ਵੀ ਇਹ ਰਾਗੀ ਲੱਗਦੇ ਤਾਂ ਚੰਗੇ ਆ, ਕਹਿੰਦੇ ਵੀ ਖਬਰੇ ਕੋਈ ਚੰਗੀ ਗੱਲ ਹੀ ਹੋਣੀ, ਪਰ ਸਮਝ ਨਹੀਂ ਕੁਛ ਆ ਰਹੀ। ਅਤੇ ਸਾਨੂੰ ਵੀ ਇਸ ਗੱਲ ਦਾ ਬੜਾ ਅਫਸੋਸ ਹੋਇਆ ਭਈ ਉਹਨਾਂ ਦੇ ਮਨ ਦੇ ਉੱਤੇ ਪ੍ਰਭਾਵ ਤਾਂ ਕੁਛ ਅਸੀਂ ਛੱਡਿਆ, ਪਰ ਕੁਛ ਵੀ ਨਾ ਛੱਡਿਆ। ਜਦ ਉਹਨਾਂ ਨੂੰ ਗੱਲ ਹੀ ਕੋਈ ਸਮਝ ਨਾ ਆਈ ਤਾਂ ਫਿਰ ਸਾਡੇ ਕਹਿਣ ਕਥਨ ਦਾ ਮੀਨਿੰਗ ਵੀ ਕੀ ਹੋਇਆ? ਤਿੰਨ ਚਾਰ ਅਸੀਂ ਦੀਵਾਨ ਕੀਤੇ, ਪਰ ਉੱਥੋਂ ਆ ਕੇ ਮਨ ਦੇ ਅੰਦਰ ਇਹ ਇੱਕ ਮਨ ਨੂੰ ਖੁਦਖੁਤੀ ਜਿਹੀ ਲੱਗੀ ਰਹੀ ਭਈ ਠੀਕ ਨਹੀਂ ਹੋਇਆ। ਉਹ ਲੋਕ ਕਿਸ ਗੱਲ ਦੇ ਉਪਾਸ਼ਕ, ਕਿਸ ਗੱਲ ਨੂੰ ਸਮਝਣ ਵਾਲੇ ਜਿਹੜੇ ਧਾਰਨਾ ਨਾਲ ਸ਼ਬਦ ਪੜ੍ਹੇ ਜਾਂਦੇ ਸੀ। ਧਾਰਨਾ ਨਾਲ ਆਪਾਂ ਵੀ ਪੜ੍ਹਦੇ, ਇੱਥੇ ਵੀ ਪੜ੍ਹਦੇ ਹਾਂ, ਕਦੀ ਮਾਈਆਂ ਦਾ ਕੀਰਤਨ ਹੋ ਰਿਹਾ ਹੋਵੇ ਅਤੇ ਉੱਥੇ ਸਾਰੀਆਂ ਬੀਬੀਆਂ ਇੱਦਾਂ ਧਾਰਨਾ ਦੇ ਨਾਲ ਹੀ ਸ਼ਬਦ ਪੜ੍ਹਦੀਆਂ ਨੇ। ਪਰ ਫਿਰ ਜਦੋਂ ਇਹ ਰਾਗ ਕਲਾ ਥੋੜ੍ਹੀ ਜਿਹੀ ਅੱਗੇ ਵਧੀ, ਇਹਦੇ ਉੱਤੇ ਟੀਕਾ ਟਿੱਪਣੀ ਵੀ ਹੋਣ ਲੱਗੀ ਕਿ ਬਾਹਰ ਦੀ ਕੋਈ ਗੱਲ ਨਾ ਕਹੀ ਜਾ, ਇੱਦਾਂ ਦਾ ਬੜੇ ਇਤਰਾਜ਼ ਉੱਠ ਪਏ। ਸੱਜਣੋ, ਇਤਰਾਜ਼ ਤਾਂ ਹੁੰਦੇ ਹੀ ਰਹਿਣਗੇ। ਗੱਲ ਤਾਂ ਹੈ, ਜਿੱਥੋਂ ਤੁਹਾਡਾ ਮਨ ਝੂਮ ਜਾਏ, ਮਨ ਵਜਦ ਵਿੱਚ ਆ ਜਾਏ, ਮਨ ਨੂੰ ਆਨੰਦ ਆ ਜਾਏ, ਭਾਵੇਂ ਉਹ ਕੋਈ ਵੀ ਗੱਲ ਹੈ, ਕਿਤੇ ਦੀ ਵੀ ਗੱਲ ਹੈ, ਭਾਵੇਂ ਗੁਰਬਾਣੀ ਦੀ ਤੁਕ ਨੂੰ ਇੱਕ ਵਾਰੀ ਦੋ ਵਾਰੀ ਉਲਟਾ ਪੁਲਟਾ ਕੇ ਕਿਹਾ ਹੋਇਆ ਹੈ। ਇੱਕ ਰਾਗੀ ਮੇਰੇ ਨਾਲ ਲੰਡਨ ਵਿੱਚ ਇਸ ਲਈ ਨਾਰਾਜ਼ ਹੋ ਗਿਆ, ਕਹਿੰਦਾ ਤੁਸੀਂ ਉਹ ਤੁਕ ਦੋ ਵਾਰੀ ਕਿਉਂ ਪੜ੍ਹਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰੀ ਲਿਖੀ ਹੋਈ ਹੈ। ਮੈਂ ਕਿਹਾ ਮਾਫ ਕਰਨਾ, ਮੈਂ ਇਹਨਾਂ ਕਾਇਦਿਆਂ ਕਾਨੂੰਨਾਂ ਤੋਂ ਵਾਕਫ ਨਹੀਂ, ਅਤੇ ਨਾਲੇ ਇੱਕ ਮੈਨੂੰ ਹੋਰ ਬੜੀ ਓਟ ਹੈ, ਮੇਰਾ ਨਾਮ ਦੀਵਾਨਾ ਹੈ, ਗਲਤੀ ਹੋ ਜਾਏ ਤਾਂ ਮੈਂ ਕਹਿੰਦਾ, ਮੈਂ ਕਹਿ ਦਿੰਦਾ ਹੁੰਦਾ ਵੀ ਦੀਵਾਨਿਆਂ ਕੋਲੋਂ ਕੁਛ ਵੀ ਹੋ ਸਕਦਾ ਹੈ, ਅਕਲ ਨਹੀਂ ਹੈ ਕਿ ਖਾਮ ਹੋ, ਦੀਵਾਨਾ ਹਰ ਲਿਹਾਜ਼ ਸੇ ਦੀਵਾਨਾ ਚਾਹੀਏ। ਅਕਲ ਦੀਆਂ ਸਟੇਜਸ ਹੋ ਸਕਦੀਆਂ ਨੇ, ਕਿਸੇ ਨੂੰ ਕੋਈ ਕਹਿ ਸਕਦਾ ਹੈ ਵੀ ਇਹਨੂੰ ਥੋੜ੍ਹੀ ਅਕਲ ਹੈ ਜੀ, ਇਹਨੂੰ ਬਹੁਤੀ ਅਕਲ ਹੈ, ਇਹਨੂੰ ਬਹੁਤ ਜ਼ਿਆਦਾ ਅਕਲ ਹੈ, ਪਰ ਜਿੱਥੇ ਤਾਂ ਦੀਵਾਨਗੀ ਹੈ ਉੱਥੇ ਤਾਂ ਅਕਲ ਦਾ ਸਵਾਲ ਹੀ ਨਹੀਂ ਹੈ, ਕੁਛ ਵੀ ਮੁਮਕਿਨ ਹੈ। ਇਸ ਵਾਸਤੇ ਅਤੇ ਮੈਂ ਤੁਹਾਨੂੰ ਧਾਰਨਾ ਦੱਸ ਲਵਾਂ, ਜਾਣੀ ਹੋਰ ਸਭ ਕੁਛ ਕਹਿ ਕੇ
कुछ विस्थार विच जाके फिर मुड़ उसे नुक्ते दे उत्ते आ टिकना। इनु तारना कहिंदे ने, जिद्दां असी गाया करदे सां बचपन दे अंदर।